ਸਤ ਗੁਰ ਪ੍ਰਸਾਦ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤ ਗੁਰੇ ਨਮੈ ਸ਼੍ਰੀ ਗੁਰੂ ਦੇਵ ਨਮੈ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਹਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਮੂਹ ਰੇਡੀਓ ਚੜ੍ਹਦੀ ਕਲਾ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਵਿਚਾਰ ਕਰ ਰਹੇ ਸੀ ਸੰਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜੋ ਉਪਦੇਸ਼ 411 ਅੰਕ ਦੇ ਉੱਤੇ ਦਿੱਤਾ ਹੈ ਭਰਤਰੀ ਜੋਗੀ ਨੂੰ ਤੇ ਸਾਡੇ ਲਈ ਵੀ ਹੈ। ਇਸ ਉਪਦੇਸ਼ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਜੋ ਸਾਨੂੰ ਸਮਝਾ ਰਹੇ ਨੇ ਉਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੇ ਲਈ ਮੈਂ ਪਹਿਲਾਂ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਾਂਗਾ ਕਿ ਤੁਹਾਨੂੰ ਸਾਨੂੰ ਇਹ ਜਿਹੜੀ ਗੱਲ ਹੈ ਚੰਗੀ ਤਰੀਕੇ ਦੇ ਨਾਲ ਸਮਝ ਆ ਜਾਵੇ। ਹਰ ਇਨਸਾਨ ਆਨੰਦ ਦੀ ਭਾਲ ਵਿੱਚ ਹੈ। ਜੇ ਅਸੀਂ ਦੇਖੀਏ ਵੀ ਭਰਤਰੀ ਜੋਗੀ ਜਾਂ ਜਿੰਨੇ ਵੀ ਜੋਗੀ ਸੀ ਪਹਾੜਾਂ ਦੇ ਚਲੇ ਗਏ ਉਹ ਕੀ ਚਾਹੁੰਦੇ ਸੀ? ਚੀਤੀ ਤੋਂ ਲੈ ਕੇ ਕਹਿੰਦੇ ਬ੍ਰਹਮਾ ਤੱਕ ਸਭ ਆਨੰਦ ਦੀ ਖੋਜ ਵਿੱਚ। ਜੋ ਕੁਛ ਅਸੀਂ ਕਰਦੇ ਹਾਂ ਉਹਦੇ ਪਿੱਛੇ ਸਾਡੀ ਭਾਵਨਾ ਹੁੰਦੀ ਹੈ ਅਸੀਂ ਆਨੰਦ ਦੀ ਪ੍ਰਾਪਤੀ ਕਰੀਏ। ਤੇ ਸਾਡਾ ਪ੍ਰੋਗਰਾਮ ਵੀ ਹੈ ਕਿ ਸਾਡੇ ਦੁੱਖਾਂ ਦੀ ਨਿਵਿਰਤੀ ਹੋ ਜਾਵੇ ਤੇ ਸਾਨੂੰ ਸਦੀਵੀ ਸੁੱਖ ਮਿਲ ਜਾਣ ਤੇ ਸਾਨੂੰ ਆਨੰਦ ਦੀ ਪ੍ਰਾਪਤੀ ਹੋਵੇ। ਸਤਿਗੁਰ ਪਾਤਸ਼ਾਹ ਕਹਿੰਦੇ ਦੁੱਖ ਭੰਜਨ ਤੇਰਾ ਨਾਮ ਜੀ। ਉਹ ਨਾਮ ਦੀ ਪ੍ਰਾਪਤੀ ਜੇ ਸਾਨੂੰ ਹੋ ਜਾਂਦੀ ਆ ਤੇ ਸਾਨੂੰ ਆਨੰਦ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਵੈਸੇ ਜੇ ਦੇਖੀਏ ਤਾਂ ਆਨੰਦ ਹੈ ਕੀ? ਆਪਾਂ ਕਿਹਨੂੰ ਆਨੰਦ ਕਹਿੰਦੇ ਹਾਂ? ਜਦੋਂ ਇਹ ਆਤਮਾ ਆਪਣੇ ਨਿੱਜੀ ਸਰੂਪ ਵਿੱਚ ਚਲੀ ਜਾਂਦੀ ਹੈ, ਮਨ ਸਾਡਾ ਸ਼ਾਂਤ ਹੋ ਜਾਂਦਾ ਹੈ ਤੇ ਇਹ ਆਤਮਾ ਸੁੱਖ ਦੀ, ਸ਼ਾਂਤੀ ਦੀ, ਆਨੰਦ ਦੀ ਪ੍ਰਾਪਤੀ ਇਸ ਨੂੰ ਹੁੰਦੀ ਹੈ। ਸੋ ਇਹ ਜਿਹੜਾ ਇਹ ਢਾਂਚੇ ਨੂੰ ਸਮਝਣ ਦੇ ਲਈ ਸਾਡਾ ਸਥੂਲ ਸਰੀਰ ਹੈ, ਇਸ ਦੇ ਅੰਦਰ ਸੂਖਮ ਸਰੀਰ ਹੈ ਤੇ ਇਸ ਦੇ ਨਾਲ ਕਾਰਨ ਸਰੀਰ ਹੈ ਜਿਹੜੀ ਆਤਮਾ ਹੈ। ਜਿੰਨੇ ਵੀ ਦੁੱਖ ਤੇ ਸੁੱਖ ਆ ਉਹ ਆਤਮਾ ਭੋਗਦੀ ਹੈ, ਪਰ ਜੇ ਸਾਡਾ ਸੂਖਮ ਸਰੀਰ ਹੈ ਜਿਸ ਨੂੰ ਆਪਾਂ ਦਿਮਾਗ ਕਹਿ ਦਿੰਦੇ ਹਾਂ ਉਹਦੇ ਵਿੱਚ ਜਿਹੜਾ ਸਾਡਾ ਇੰਟਲੈਕਟ ਹੈ, ਜਿਹੜੀ ਸਾਡੀ ਬੁੱਧੀ ਹੈ, ਉਹ ਫੈਸਲੇ ਲੈਂਦੀ ਹੈ। ਉਹ ਆਪਣੀ ਜੋ ਵੀ ਸਾਡੀ ਬੁੱਧੀ ਹੈ ਉਸ ਨਾਲ ਫੈਸਲੇ ਲੈਂਦੀ ਹੈ। ਉਹ ਫੈਸਲਿਆਂ ਦਾ ਜਿਹੜਾ ਫਲ ਮਿਲਦਾ ਹੈ ਉਹ ਆਤਮਾ ਨੂੰ ਮਿਲਦਾ ਹੈ, ਉਹਦਾ ਦੁੱਖ ਸੁੱਖ ਕਰਦੀ ਭੋਗਦੀ ਹੈ। ਸੋ ਸਾਡਾ ਜਿਹੜਾ ਆਤਮਾ ਦਾ ਜਿਹੜਾ ਸਵਰੂਪ ਹੈ ਉਹਦਾ ਸੁਭਾਅ ਹੈ ਜਿਹੜਾ ਉਹ ਸੁੱਖ ਤੇ ਆਨੰਦ ਦਾ ਹੈ। ਸੋ ਜੇ ਤੁਸੀਂ ਆਪੇ ਜੀਵਨ ਚ ਕਈ ਵਾਰ ਅਸੀਂ ਬਾਹਲਾ ਲੰਬਾ ਚਿਰ ਦੁਖੀ ਵੀ ਨਹੀਂ ਰਹਿ ਸਕਦੇ। ਜੇ ਕੋਈ ਐਸੀ ਘਟਨਾ ਹੋ ਜਾਵੇ ਜੇ ਤੇ ਬਹੁਤ ਜ਼ਿਆਦਾ ਦੁੱਖ ਹੋਵੇ ਤੇ ਫਿਰ ਉਸੇ ਵੇਲੇ ਹੀ ਆਪਾਂ ਇਹ ਗੱਲ ਕਰ ਲੈਣੀ ਭਾਣਾ ਮੰਨ ਲਓ, ਪਰਮਾਤਮਾ ਦਾ ਭਾਣਾ ਮੰਨ ਲਓ, ਕਿਉਂਕਿ ਆਤਮਾ ਲਗਾਤਾਰ ਇੰਨਾ ਦੁਖੀ ਨਹੀਂ ਰਹਿ ਸਕਦੀ। ਸੋ ਇਸ ਕਰਕੇ ਹੁੰਦਾ ਕੀ ਹੈ ਕਿ ਜਿਹੜਾ ਸਾਡਾ ਮਿਡਲ ਮੈਨ ਹੈ, ਸਾਡਾ ਸੂਖਮ ਸਰੀਰ ਹੈ ਜੋ ਉਹ ਸਥੂਲ ਸਰੀਰ ਨੂੰ ਲੈ ਕੇ ਜਿਹੜੀ ਬ੍ਰਹਿਮੰਡ ਦੇ ਵਿੱਚ ਮਾਇਆ ਹੈ ਉਸ ਨਾਲ ਜਦੋਂ ਖਚਤ ਹੁੰਦਾ ਹੈ ਤੇ ਉਹ ਆਤਮਾ ਨੂੰ ਵੀ ਇਸ ਚੱਕਰ ਦੇ ਸੰਬੰਧ ਦੇ ਵਿੱਚ ਪਾ ਲੈਂਦਾ ਹੈ। ਸੋ ਜਿਹੜਾ ਸਾਡਾ ਮਨ ਹੈ, ਜਿਸ ਨੂੰ ਆਪਾਂ ਮਨ ਕਹਿੰਦੇ ਹਾਂ, ਸੂਖਮ ਸਰੀਰ ਦਾ ਜੋ ਹਿੱਸਾ ਹੈ, ਇੰਦਰੀਆਂ ਦੇ ਵਿਸ਼ਿਆਂ ਨੂੰ ਤੇ ਉਹਨਾਂ ਨੂੰ ਭੋਗਣ ਦੇ ਵਿੱਚ ਜੋ ਉਹਨੂੰ ਆਨੰਦ ਮਿਲਦਾ ਹੈ, ਪਰ ਭੋਗਦੀ ਤਾਂ ਆਤਮਾ ਹੈ। ਧਨ ਦੀ ਲਾਲਸਾ ਕਰਨੀ, ਕਾਮ ਵਾਸਨਾ, ਮਾਣ, ਪ੍ਰਤਿਸ਼ਠਾ, ਉੱਚਾ ਪਦ ਪ੍ਰਾਪਤ ਕਰਨਾ ਜਾਂ ਨਾਸਤਿਕ ਹੋ ਜਾਣਾ, ਆਪਣੀ ਇੱਛਾ ਦੇ ਅਨੁਸਾਰ ਕੰਮ ਕਰਨਾ ਪਰ ਪਰਮਾਤਮਾ ਦੀ ਹੋਂਦ ਦੀ ਪਰਵਾਹ ਨਹੀਂ ਕਰਨੀ, ਵੀ ਇਹ ਪਰਮਾਤਮਾ ਜੇ ਨੇਚਰ ਜਿਸ ਨੇ ਇਹ ਨਿਯਮਬੰਧ ਕੀਤਾ, ਪਰਮਾਤਮਾ ਇੱਕ ਨਿਯਮਬੰਧ ਹੈ, ਉਹ ਹਰ ਕੰਮ ਨਿਯਮ ਦੇ ਵਿੱਚ ਚੱਲਦਾ ਹੈ। ਜੇ ਉਸਦੇ ਨਿਯਮ ਤੋਂ ਕੋਈ ਉਲਟ ਕਰਦਾ ਉਸ ਨੂੰ ਉਸਦੀ ਸਜ਼ਾ ਮਿਲਦੀ ਹੈਗੀ ਹੈ, ਉਹ ਕੰਮ ਉਸ ਨੂੰ ਆਪਦੀ ਇੱਛਾ ਪੂਰੀ ਨਹੀਂ ਕਰ ਸਕਦਾ। ਸੋ ਜਿਹੜਾ ਨਾਸਤਿਕ ਪੋਣਾ ਦਿਖਾਉਣਾ, ਲੋਭ ਮੋਹ ਵਿੱਚ ਹਮੇਸ਼ਾ ਖਚਤ ਹੋਏ ਰਹਿਣਾ ਤੇ ਇਸ ਦੇ ਪ੍ਰਭਾਵ ਥੱਲੇ ਆ ਕੇ ਦੂਜਿਆਂ ਦੇ ਪ੍ਰਤੀ ਈਰਖਾ, ਦੁਐਸ਼, ਇਹ ਚੀਜ਼ਾਂ ਨੇ। ਇਹ ਜਿਹੜੇ ਜਿੰਨੇ ਵੀ ਸਾਡੇ ਇਸ ਮਨ ਦੇ ਕੰਮ ਨੇ, ਕਿਉਂਕਿ ਮਨ ਚੰਚਲ ਹੈ ਤੇ ਅਗਿਆਨ ਹੈ, ਇਸ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਇਹ ਜਿਹੜੀ ਸਰੀਰ ਹੈ ਸਤੀਵੀ ਨਹੀਂ ਰਹਿਣਾ, ਪਰ ਆਤਮਾ ਜਦੋਂ ਇਹਨਾਂ ਚੀਜ਼ਾਂ ਤੋਂ ਦੁਖੀ ਹੋ ਜਾਂਦੀ ਹੈ, ਲੰਬਾ ਚਿਰ ਦੁੱਖ ਨਹੀਂ ਸਾਰਦੀ, ਤੇ ਉਹ ਫਿਰ ਪਰਮਾਤਮਾ ਵਾਲੇ ਪਾਸੇ ਨੂੰ ਚੱਲਦੀ ਹੈ। ਸਤਿਗੁਰ ਕਹਿੰਦੇ ਨੇ ਦੁੱਖ ਦਾਰੂ ਸੁਖ ਰੋਗ ਪਿਆ, ਫਿਰ ਉਹ ਪਾਠ ਪੂਜਾ ਕਰਨਾ, ਗੁਰਦੁਆਰੇ ਜਾਣਾ, ਧਾਰਮਿਕ ਕੰਮ ਕਰਨੇ, ਸਾਧੂ ਸੰਤਾਂ ਨੂੰ ਮਿਲਣਾ, ਇਸ ਤਰ੍ਹਾਂ ਦੀਆਂ ਫਿਰ ਉਹਦੇ ਅੰਦਰ ਇੱਛਾ ਪੈਦਾ ਹੁੰਦੀਆਂ ਤਾਂ ਕਿ, ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਵੀ ਉਹਨੂੰ ਸ਼ਾਂਤੀ ਨਹੀਂ ਆ ਸਕਦੀ, ਕਿਉਂਕਿ ਸ਼ਾਂਤੀ ਦੇ ਲਈ ਸਾਨੂੰ ਇਹ ਜਿਹੜਾ ਮਨ ਜਿੱਤਣਾ ਪੈਂਦਾ ਹੈ। ਮਨ ਜਿੱਤਿਆ ਜਾਂਦਾ ਹੈ ਗੁਰੂ ਦੇ ਗਿਆਨ ਦੇ ਨਾਲ। ਸੋ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਠੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ। ਹੁਣ ਇਸ ਸ਼ਬਦ ਦੇ ਵਿੱਚ ਸਤਿਗੁਰ ਪਾਤਸ਼ਾਹ ਨੇ ਦੋ ਗੱਲਾਂ ਸਮਝਾਈਆਂ, ਕਰ ਕਿਰਪਾ ਕਿਰਵਿਖ ਕੱਟੇ ਗਿਆਨ ਅੰਜਨ ਸਾਰਿਆ। ਗੁਰੂ ਫਿਰ ਤੁਹਾਨੂੰ ਗਿਆਨ ਦਾ ਸੁਰਮਾ ਦਿੰਦਾ ਹੈ, ਤੁਹਾਨੂੰ ਗਿਆਨ ਦਿੰਦਾ ਹੈ ਕਿ ਇਹ ਜਿਹੜਾ ਬ੍ਰਹਮੰਡ ਕੀ ਹੈ, ਇਹ ਸਰੀਰ ਆਪਾਂ ਹੁਣ ਜਾਣਦੇ ਹਾਂ ਫਿਊਨਲ ਹੁੰਦੇ ਹੈਗੇ ਆ, ਸਰੀਰ ਸਾਰਾ ਓਦਾਂ ਹੀ ਪਿਆ ਹੁੰਦਾ ਔਰ ਉਹਦੇ ਵਿੱਚੋਂ ਉਹ ਚੀਜ਼ ਨਿਕਲ ਜਾਂਦੀ ਹੈ, ਆਤਮਾ ਜਦੋਂ ਨਿਕਲ ਜਾਂਦੀ ਹੈ ਉਹ ਕੁਛ ਨਹੀਂ। ਸੋ ਸਰੀਰ ਜੜ ਹੈ, ਇਹ ਅਸੀਂ ਹਰ ਰੋਜ਼ ਹੀ ਇਹ ਗੱਲ ਨੂੰ ਪ੍ਰੂਵ ਹੋ ਰਿਹਾ ਹੈਗਾ ਵੀ ਜਦੋਂ ਕਿਸੇ ਦੀ ਮੌਤ ਹੋਈ ਸਾਰਾ ਕੁਛ ਹੀ ਅੱਖਾਂ ਕੰਨ ਨੱਕ ਉੱਥੇ ਹੁੰਦੇ ਆ, ਪਰ ਉਹ ਜਿਹੜਾ ਦਿਮਾਗ ਵੀ ਉੱਥੇ ਪਿਆ ਹੁੰਦਾ ਪਰ ਉਹ ਕੰਮ ਨਹੀਂ ਕਰ ਸਕਦਾ ਆਤਮਾ ਤੋਂ ਬਿਨਾਂ। ਸੋ ਇਹ ਜਿਹੜਾ ਜੜ ਹੈ ਇਹ, ਕਿਉਂਕਿ ਇਸ ਜੜ ਤੋਂ ਬਿਨਾਂ ਆਤਮਾ ਇਸ ਸੰਸਾਰ 'ਚ ਰਹਿ ਨਹੀਂ ਸਕਦੀ, ਸੋ ਇਹਨੂੰ ਇਹਦੀ ਵਰਤੋਂ ਉਹਦੇ ਲਈ, ਜਿਹੜੀਆਂ ਅੱਖਾਂ ਆ ਇਹ ਅੱਖਾਂ ਰਾਹੀਂ ਕੌਣ ਦੇਖਦਾ, ਇਹ ਆਤਮਾ ਜਿਹੜੀ ਦ੍ਰਿਸ਼ਟ ਕਰਦੀ ਆ ਹੈਨਾ, ਤੇ ਉਹਨਾਂ ਦੀ ਉਹਨੂੰ ਲੋੜ ਹੁੰਦੀ ਹੈਗੀ ਆ। ਸੋ ਜਦੋਂ ਉਹਨਾਂ ਦੀ ਲੋੜ ਹੈਗੀ ਆ ਉਹਨਾਂ 'ਚ ਦੋਸ਼ ਹੋ ਜਾਣ ਦੇ ਕਾਰਨ ਕਰਕੇ ਫਿਰ ਉਹ ਆਤਮਾ ਵੀ ਇਸੇ ਬੰਧਨ ਦੇ ਵਿੱਚ ਪਈ ਰਹਿੰਦੀ ਹੈਗੀ ਆ। ਸੋ ਗੁਰੂ ਸਾਹਿਬ ਕਹਿੰਦੇ ਨੇ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਪਰਮਾਤਮਾ ਉਸਨੂੰ ਬੁੱਧੀ ਰੂਪੀ ਸੁਰਮਾ ਦਿੰਦਾ ਹੈ, ਉਸਨੂੰ ਗਿਆਨ ਦਿੰਦਾ ਹੈ ਜੀਵ ਨੂੰ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਹੁਣ ਜਿਨ੍ਹਾਂ ਦੇ ਅੰਦਰੋਂ ਇਹ ਜਿਹੜਾ ਸੰਸਾਰ ਦਾ ਮੋਹ ਟੁੱਟ ਜਾਂਦਾ ਹੈ ਫਿਰ ਉਹਨਾਂ ਦਾ ਸ਼ਬਦ ਸਵਾਰਦਾ। ਆਪਾਂ ਜਿੱਦਾਂ ਵਿਚਾਰ ਕੀਤਾ ਸੀ ਉਹਦੀ ਬਾਣੀ ਜਿਹੜੀ ਹੈ, ਕਠੋਰ ਨਹੀਂ ਬੋਲਣਾ, ਝੂਠ ਨਹੀਂ ਬੋਲਣਾ ਹੈ ਨਾ, ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ, ਇਹ ਸਾਰਾ ਜਿਹੜਾ ਗਿਆਨ ਹੈ ਗੁਰੂ ਉਸਨੂੰ ਜੀਵ ਨੂੰ ਦਿੰਦਾ ਹੈ ਜਿਹੜਾ ਗੁਰੂ ਦੇ ਕੋਲੇ ਚਲ ਜਾਂਦਾ। ਇਹ ਜਿੱਦਾਂ ਜਿੱਦਾਂ ਸਾਡਾ ਅੰਤਕਰਨ ਸ਼ੁੱਧ ਹੋ ਜਾਂਦਾ ਹੈ ਤੇ ਅਸੀਂ ਫਿਰ ਉਹ ਪਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਹਾਂ ਤੇ ਸਾਨੂੰ ਨਾਮ ਦੀ ਪ੍ਰਾਪਤੀ ਹੋਣੀ ਚਾਹੀਦੀ ਆ। ਆ ਜਿੰਨੇ ਵਿਕਾਰ ਹੈਗੇ ਨੇ ਇਹ ਸਾਡੇ ਜਿਹੜੇ ਆਤਮਾ ਦਾ ਪ੍ਰਕਾਸ਼ ਆ ਉਸ ਨੂੰ ਖਾਈ ਜਾਂਦੇ ਨੇ, ਸਾਡੀ ਆਤਮਾ ਨੂੰ ਕਮਜ਼ੋਰ ਕਰ ਦਿੰਦੇ ਨੇ। ਸੋ ਇੰਦਰੀ ਚਲੇ ਪ੍ਰਕਾਸ਼ ਕੋ ਖਾਏ, ਜਿੱਦਾਂ ਜਿੱਦਾਂ ਅਸੀਂ ਸੰਸਾਰ ਦੇ ਰਸਾਂ ਨੂੰ ਭੋਗਦੇ ਹਾਂ ਸਾਡੀ ਆਤਮਾ ਕਮਜ਼ੋਰ ਹੁੰਦੀ ਰਹਿੰਦੀ ਆ, ਪਰਮਾਤਮਾ ਤੋਂ ਅਸੀਂ ਦੂਰ ਹੋ ਜਾਂਦੇ ਹਾਂ। ਤੇ ਉਹ ਜਿਹੜੀ ਆਤਮਾ ਦੀ ਖੁਰਾਕ ਹੈ ਪਰਮਾਤਮਾ ਦਾ ਨਾਮ ਜਪਣਾ, ਉਹਦੇ ਉਹਨੂੰ ਮਿਲਦਾ ਨਹੀਂ ਤੇ ਬਾਹਰਲੇ ਵਿਸ਼ਿਆਂ ਦੇ ਇੰਦਰੀਆਂ ਦੇ ਵਿਸ਼ਿਆਂ ਦੇ ਕਾਰਨ ਕਰਕੇ ਉਹ ਇੰਨੀ ਕਮਜ਼ੋਰ ਹੋ ਜਾਂਦੀ ਹੈ ਕਿ ਉਹ ਮਨ ਦੇ ਉੱਤੇ ਕਾਬੂ ਨਹੀਂ ਪਾ ਸਕਦੀ। ਸਤਿਗੁਰ ਪਾਤਸ਼ਾਹ ਨੇ ਸਾਨੂੰ ਇੱਕ ਗਿਆਨ ਦਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਕਸਰਤ ਕਰਕੇ ਬਾਹਰਮੁਖੀ ਸਰੀਰ ਨੂੰ ਤਕੜਾ ਕਰ ਲੈਂਦੇ ਹਾਂ, ਇਸੇ ਤਰੀਕੇ ਦੇ ਨਾਲ ਹੀ ਧਿਆਨ ਦੇ ਨਾਲ ਮਨ ਅਸੀਂ ਜਦੋਂ ਸ਼ਬਦ ਵਿੱਚ ਸੁਰਤ ਨੂੰ ਉਕਾਗਰ ਕਰਦੇ ਹਾਂ ਤੇ ਅੰਦਰ ਅਸੀਂ ਆਤਮਾ ਨੂੰ ਤਕੜੀ ਕਰ ਲੈਂਦੇ ਹਾਂ। ਜਿੱਦਾਂ ਸਾਡੀ ਆਤਮਾ ਗਿਆਨਵਾਨ ਹੈ ਉਹ ਤਕੜੀ ਹੋ ਜਾਂਦੀ ਹੈ, ਫਿਰ ਜਦੋਂ ਮਨ ਕੋਈ ਫੁਰਨੇ ਫੁਰਦਾ ਵੀ ਹੈ, ਫਰਾਉਂਦਾ ਵੀ ਹੈ ਜਾਂ ਖਿਆਲ ਉਠਾਉਂਦਾ ਹੈ ਤਾਂ ਆਤਮਾ ਕਹਿੰਦੀ ਨਹੀਂ ਇਹ ਗੱਲ ਸਹੀ ਨਹੀਂ ਗੀ। ਸੋ ਇਸ ਕਰਕੇ ਦੂਸਰਾ ਸਤਿਗੁਰ ਸਿੱਖ ਕੀ ਬੁੱਧ ਪਲਟੇ। ਸੋ ਗੁਰੂ ਨੇ ਜੋ ਸਾਨੂੰ ਇਹ ਗਿਆਨ ਰੂਪੀ ਅੰਜਨ ਦਿੱਤਾ ਹੈ ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਸੁਣ ਕੇ, ਉਸ ਨੂੰ ਵਿਚਾਰ ਕਰਕੇ, ਫਿਰ ਅਸੀਂ ਇਹ ਜਿਹੜਾ ਬੁੱਧ ਹੈ ਇਹ ਮਨ ਦਾ ਕਹਿਣਾ ਨਹੀਂ ਮੰਨਦੀ। ਸੋ ਇਸ ਕਰਕੇ ਫਿਰ ਇਸ ਤਰੀਕੇ ਦੇ ਨਾਲ ਮਨ ਦੇ ਉੱਤੇ ਜਿੱਤ ਪਾਈ ਜਾਂਦੀ ਹੈਗੀ ਆ ਕਿ ਉਹਨੂੰ ਸ਼ਾਂਤ ਕਰਨ ਦੇ ਲਈ। ਸੋ ਜਿਹੜਾ ਧਿਆਨ ਹੈ, ਧਿਆਨ ਇੱਕ ਮੀਡੀਅਮ ਹੈ ਮਨ ਨੂੰ ਸ਼ਾਂਤ ਕਰਨ ਲਈ। ਜਿੱਦਾਂ ਜਿੱਦਾਂ ਤੁਸੀਂ ਸੁਰਤ ਨੂੰ ਸ਼ਬਦ ਦੇ ਵਿੱਚ ਲਾਉਂਦੇ ਹੋ ਤੇ ਤੁਸੀਂ ਮਨ ਦੇ ਫੁਰਨੇ ਹੌਲੀ ਹੌਲੀ ਘੱਟ ਜਾਂਦੇ ਨੇ, ਮਨ ਸ਼ਾਂਤ ਹੋ ਜਾਂਦਾ, ਤੁਸੀਂ ਸਮਾਧੀ ਵਿੱਚ ਚਲੇ ਜਾਂਦੇ ਹੋ। ਜੇ ਆਪਾਂ ਹੁਣ ਅੱਜ ਦੇ ਬ੍ਰਹਿਮੰਡ ਦੀ ਗੱਲ ਦੇਖੀਏ ਤਾਂ ਬ੍ਰਹਿਮੰਡ ਦੇ ਵਿੱਚ ਬੜੀ ਤਰ੍ਹਾਂ ਦੀਆਂ ਧੁਨੀਆਂ ਨੇ। ਤੁਸੀਂ ਹੁਣ ਇੱਕੋ ਕਮਰੇ ਚ ਬਹਿ ਕੇ ਟੀਵੀ ਲਾ ਲਓ, ਟੀਵੀ ਦੇ ਚੈਨਲ ਬਦਲੀ ਜਾਓ ਤੋ ਅੱਜ ਇੰਸਟਰੂਮੈਂਟ ਨਾਲ ਉਹ ਜਿਹੜੀ ਗੱਲ ਇੰਡੀਆ ਚ ਹੋ ਰਹੀ ਜਾਂ ਕਦੇ ਇੰਗਲੈਂਡ ਚ ਹੋ ਰਹੀ ਆ ਤੁਸੀਂ ਇੱਥੇ ਦੇਖੀ ਸੁਣੀ ਜਾ ਰਹੇ ਹੈਗੇ, ਉਹ ਵਾਈਬ੍ਰੇਸ਼ਨ ਕਿੱਥੋਂ ਆਉਂਦੀਆਂ? ਇਸੇ ਤਰ੍ਹਾਂ ਜੇ ਉਸੇ ਕਮਰੇ ਤੁਸੀਂ ਰੇਡੀਓ ਲਾਇਆ ਹੋਇਆ ਹੈਗਾ, ਉਹ ਆਪਦੇ ਹਿਸਾਬ ਦੇ ਨਾਲ ਉਹਨਾਂ ਵਾਈਬ੍ਰੇਸ਼ਨਾਂ ਨੂੰ ਪਕੜਦਾ ਰਹਿੰਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸਮਾਧੀ ਲਾ ਕੇ ਬਹਿੰਦੇ ਹਾਂ, ਸੁਰਤੀ ਨੂੰ ਟਿਕਾ ਕੇ ਬਹਿੰਦੇ ਹਾਂ, ਤਦ ਕਰਕੇ ਅਸੀਂ ਹੁਣ ਪਿਛਲੇ ਕਈ ਦਿਨਾਂ ਤੋਂ ਦਸਮ ਦੁਆਰ ਦੇ ਵਿੱਚ ਧਿਆਨ ਲਾਉਣ ਦੀ ਜਿਹੜਾ ਸਤਿਗੁਰ ਦਾ ਉਪਦੇਸ਼ ਹੈ ਉਹਦੇ ਉੱਤੇ ਵਿਚਾਰ ਕਰ ਰਹੇ ਸੀ। ਜਿੱਦਾਂ ਜਿੱਦਾਂ ਅਸੀਂ ਧਿਆਨ ਲਾਉਂਦੇ ਹਾਂ, ਸਾਡਾ ਅੰਤਕਰਨ ਦੇ ਉੱਤੋਂ ਜਦੋਂ ਮਾਇਆ ਦੀ ਮੈਲ ਲਿੱਤ ਜਾਂਦੀ ਹੈਗੀ ਹੈ, ਸਾਡਾ ਅੰਤਕਰਨ ਸ਼ੁੱਧ ਹੋ ਜਾਂਦਾ ਤੇ ਅਸੀਂ ਉਹ ਜਿਹੜੀ ਇਹ ਆਤਮਾ ਹੈ ਪਰਮਾਤਮਾ ਦੇ ਨਾਲ ਟਿਊਨ ਹੋ ਜਾਂਦੀ ਹੈ। ਤੇ ਸਤਿਗੁਰ ਪਾਤਸ਼ਾਹ ਨੇ ਸਾਨੂੰ ਜੋ ਬਖਸ਼ਿਸ਼ ਕੀਤੀ ਹੈ, ਅੱਛਾ ਕਹਿੰਦੇ ਸੂਹੀ ਮੱਲਾ ਪਹਿਲਾ, ਜੋਗੀ ਹੋਵੇ ਜੋਗਵੇ। ਜਿਹੜਾ ਜੋਗੀ ਹੈ ਉਹ ਪਰਮਾਤਮਾ ਨਾਲ ਜਦੋਂ ਜੁੜਦਾ ਹੈ ਤਾਂ ਉਹ ਜੋਗੀ ਹੈ। ਭੋਗੀ ਹੋਵੇ ਖਾਏ, ਜਿਹੜਾ ਭੋਗੀ ਹੈ ਉਹ ਸੰਸਾਰ ਦੇ ਪਦਾਰਥਾਂ ਨੂੰ ਖਾਂਦਾ ਹੈ, ਇਸ ਕਰਕੇ ਉਹਨੂੰ ਭੋਗੀ ਕਹਿ ਦਿੱਤਾ ਗਿਆ। ਤਪੀਆ ਹੋਏ ਤਪ ਕਰੇ, ਤੀਰਥ ਮਲ ਮਲ ਨਾਏ। ਜਿਹੜਾ ਤਪੀਆ ਹੈਗਾ ਤਪ ਤਪ ਕਰਦਾ, ਉਹ ਤੀਰਥਾਂ ਤੇ ਜਾਂਦਾ ਆ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਜਿਹੜੀ ਸਰੀਰ ਦੀ ਮੈਲ ਦੇ ਨਾਲ ਸਾਡਾ ਮਨ ਜਿਹੜਾ ਆ ਸ਼ੁੱਧ ਨਹੀਂ ਹੁੰਦਾ। ਸੋ ਅੱਗੇ ਸਤਿਗੁਰ ਪਾਤਸ਼ਾਹ ਜੋ ਸਾਨੂੰ ਉਪਦੇਸ਼ ਕਰਦੇ ਨੇ, ਕਹਿੰਦੇ ਤੇਰਾ ਸੱਦੜਾ ਸੁਣੀ ਜੇ ਭਾਈ ਜੇ ਕੋ ਬਹਿ ਅਲਾਏ। ਤੇਰੀ ਜਿਹੜੀ ਸੱਦੜਾ ਹੈ, ਤੇਰਾ ਜਿਹੜਾ ਤੇਰੀ ਆਵਾਜ਼ ਹੈ ਪਰਮਾਤਮਾ, ਉਹ ਉਹੋ ਹੀ ਸੁਣਦਾ ਹੈ ਜਿਹੜਾ ਇਸ ਨੂੰ ਬਹਿ ਕੇ ਧਿਆਨ ਮੁੱਖ ਧਿਆਨ ਹੁੰਦਾ ਹੈ, ਸੁਰਤੀ ਨੂੰ ਇਕਾਗਰ ਕਰਦਾ ਹੈ, ਉਹ ਤੇਰੇ ਜਿਹੜੀ ਸੱਦ ਨੂੰ ਆਵਾਜ਼ ਨੂੰ ਸੁਣਦਾ ਹੈ। ਗੁਰੂ ਨਾਨਕ ਪਾਤਸ਼ਾਹ ਰਾਗ ਮਾਰੂ ਦੇ ਵਿੱਚ ਵੀ ਇਸ ਗੱਲ ਨੂੰ ਰਿਪੀਟ ਕਰਦੇ ਨੇ ਤੇ ਉਸ ਦੇ ਵਿੱਚ ਕਹਿੰਦੇ ਨੇ ਰਾਗ ਮਾਰੂ ਮੱਲਾ ਪਹਿਲਾ ਘਰ ਪਹਿਲਾ ਚੁੱਪ ਦੇ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ। ਅੱਗੇ ਸਲੋਕ ਲਿਖਿਆ ਸਤਿਗੁਰ ਪਾਤਸ਼ਾਹ ਨੇ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂੜ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂੜ, ਨਾਨਕ ਸਰਨ ਤੁਹਾਰੀਆ ਪੇਖੂ ਸਦਾ ਹਜੂਰ। ਇਸ ਤੋਂ ਅੱਗੇ ਸਤਿਗੁਰ ਪਾਤਸ਼ਾਹ ਸ਼ਬਦ ਲਿਖਦੇ ਨੇ, ਹੈਡਿੰਗ ਦਿੱਤਾ ਹੈ ਸ਼ਬਦ, ਕਹਿੰਦੇ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਘਾਲੇ, ਖੇਮੇ ਛਤਰ ਸਰਾਏ ਚ ਦਿਸਨ ਰਥ ਪਿੜੇ, ਜਿਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸਦ ਮਿਲੇ। ਪਿਛਲੀ ਰਾਤੀ ਉੱਠ ਕੇ ਜਿਹੜੇ ਉਹ ਪਰਮਾਤਮਾ ਨੂੰ ਧਿਆਉਂਦੇ ਨੇ, ਜਿੱਦਾਂ ਸਤ ਰਾਮਦਾਸ ਪਾਤਸ਼ਾਹ ਨੇ ਸਤਿ ਬਖਸ਼ ਕੀਤੇ ਅੱਗੋਂ ਸਤਿਗੁਰ ਕਾ ਜੋ ਸਿੱਖ ਖਾਵੇ ਸੋ ਭਲਕੇ ਉੱਠ ਨਾਮ ਤੇ ਆਵੇ। ਜਦੋਂ ਉਹ ਅੰਦਰ ਨੂੰ ਸੁਰਤੀ ਨੂੰ ਸਮੇਟਦੇ ਨੇ, ਉਸ ਨੂੰ ਯਾਦ ਕਰਦੇ ਨੇ, ਤੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਸੱਦ ਮਾਰਦਾ ਹੈ, ਉਹਨਾਂ ਨੂੰ ਹਾਕ ਮਾਰਦਾ ਹੈ, ਉਹਨਾਂ ਨੂੰ ਬੁਲਾਉਂਦਾ, ਉਹਦੇ ਨਾਲ ਗੱਲ ਕਰਦਾ ਹੈ। ਸੋ ਜਿਹੜੇ ਇਸ ਤਰੀਕੇ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਨੇ, ਉਹ ਪਰਮਾਤਮਾ ਉਹਨਾਂ ਨੂੰ ਆਵਾਜ਼ ਮਾਰਦਾ ਹੈ, ਗੱਲ ਕਰਦਾ ਹੈ। ਉਹਨਾਂ ਦੀ ਫੇਰ ਜਿਹੜਾ ਸਤਿਗੁਰ ਪਾਤਸ਼ਾਹ ਨੇ ਅਲੰਕਾਰ ਬੰਨਿਆ ਕਿ ਉਹਨਾਂ ਦੀ ਸ਼ਾਹੀ ਠਾਠ ਹੋ ਜਾਂਦੀ ਆ। ਜਿੱਦਾਂ ਕਹਿੰਦੇ ਨੇ ਖੇਮੇ ਛਤਰ ਸਿਰਾਈ ਚ ਦਿਸਨ ਰਥ ਪੀੜੇ, ਜਿੱਦਾਂ ਕੋਈ ਰਾਜਾ ਮਹਾਰਾਜਾ ਚੱਲਿਆ ਹੁੰਦਾ ਹੈਗਾ, ਉਹਦੇ ਉੱਤੇ ਚਾਂਦਣੀਆਂ ਛਤਰ ਚੁੱਲ ਜਾਂਦੇ ਨੇ ਤੇ ਰਥ ਪੀੜੇ ਹੋਏ ਹੁੰਦੇ ਨੇ, ਘੋੜੇ ਜਿਹਦੇ ਤੇ ਉਹਨੇ ਜਾ ਕੇ ਸਵਾਰੀ ਕਰਨੀ ਹੁੰਦੀ ਹੈ। ਸੋ ਪਾਤਸ਼ਾਹ ਕਹਿੰਦੇ ਸ਼ਬਦ ਪਿਛਲ ਰਾਤੀ ਸੱਦੜਾ ਨਾਮ ਖਸਮ ਘਾਲੇ, ਖੇਮੇ ਛਤਰ ਸਿਰਾਈ ਚ ਦਿਸਨ ਰਥ ਪੀੜੇ, ਜਿਨੀ ਤੇਰਾ ਨਾਮ ਤੇ ਆਇਆ ਤੈਨੂੰ ਕੋ ਸਦ ਮਿਲੇ। ਸੋ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਸਾਨੂੰ ਜਿਹੜਾ ਹੈਗਾ ਕੁਛ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਤੇ ਉਸ ਅਭਿਆਸ ਦੇ ਅੰਤਰ ਅਸੀਂ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਸੁਰਤੀ ਨੂੰ ਸਮੇਟ ਕੇ ਮਨ ਦੇ ਵਿੱਚ ਕਾਮਨਾ ਨਾ ਕੋਈ ਵੀ ਆਉਂਦੀ ਹੋਵੇ, ਉਹਨਾਂ ਕਾਮਨਾ ਨੂੰ ਪਰੇ ਕਰਕੇ ਜਦੋਂ ਅਸੀਂ ਸੁਰਤ ਨੂੰ ਸ਼ਬਦ ਦੇ ਵਿੱਚ ਜੋੜਦੇ ਹਾਂ ਤੇ ਫਿਰ ਅੰਦਰ ਸਾਡੇ ਜਿਹੜਾ ਦਸਮ ਦਵਾਰ ਦੇ ਵਿੱਚ ਜੋ ਅਨਹਦ ਨਾਲ ਹੈ, ਪ੍ਰਕਾਸ਼ ਹੈ, ਉਹਨਾਂ ਦੀਆਂ ਜਿਹੜੀਆਂ ਧੁਨਾਂ ਨੂੰ ਜਿਸ ਤਰ੍ਹਾਂ ਰੇਡੀਓ ਕੈਚ ਕਰ ਲੈਂਦਾ, ਟੀਵੀ ਕੈਚ ਕਰ ਲੈਂਦੀ ਆ, ਇਸੇ ਤਰੀਕੇ ਨਾਲ ਸਾਡੀ ਫਿਰ ਸੁਰਤ ਜਿਹੜੀ ਹੈਗੀ ਆ ਉਹਨਾਂ ਦੇ ਉਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦੀ ਹੈ। ਜਿੱਦਾਂ ਜਿੱਦਾਂ ਅਸੀਂ ਉਹਨਾਂ ਨੂੰ ਸੁਣਦੇ ਹਾਂ ਤੇ ਪਾਤਸ਼ਾਹ ਕਹਿੰਦੇ ਸੁਣੀਏ ਸਿੱਧ ਪੀ ਸੁਨਾਸ, ਸੁਣੀਏ ਧਰ ਤਵਲ ਆਕਾਸ। ਪੰਜਵ ਪਾਤਸ਼ਾਹ ਉਪਦੇਸ਼ ਕਰਦੇ ਨੇ ਚਾਰ ਵੇਦ ਜਿਹੜੇ ਭਣੇ, ਦਸ ਅਸਤ ਖਸਤ ਸਰਬਣੀ ਸੁਣੇ, ਨਹੀਂ ਤੁਲ ਗੋਵਿੰਦ ਨਾਮ ਧੁਨੇ। ਜਿਹੜੀ ਗੋਵਿੰਦ ਪਰਮਾਤਮਾ ਦੇ ਨਾਮ ਦੀ ਧੁਨੀ ਆ ਉਹਦੇ ਮੁਕਾਬਲੇ ਤੇ ਕੋਈ ਚੀਜ਼ ਨਹੀਂ। ਸੋ ਜਿਹੜਾ ਸੁਣਨਾ ਹੈ ਇਹ ਇੱਕ ਭਗਤੀ ਹੈ। ਸੋ ਸੁਰਤੀ ਨੂੰ ਸਮੇਟ ਕੇ ਜੋ ਅਨਹਦ ਨਾਮ ਵਿੱਚ ਉਹ ਅਸੀਂ ਸਾਡਾ ਅੰਤਕਰਨ ਦੇ ਉੱਤੇ ਜਿੰਨਾ ਚਿਰ ਮਾਇਆ ਦੀ ਮਹਿਲ ਹੈ ਉਹਨਾਂ ਚ ਅਸੀਂ ਹੁਣ ਉਸ ਦਸਮ ਦਵਾਰ ਦੀਆਂ ਧੁਨੀਆਂ ਨੂੰ ਸੁਣ ਨਹੀਂ ਸਕਦੇ। ਇਸ ਕਰਕੇ ਕਾਮਨਾ ਤੋਂ ਰਹਿਤ ਹੋ ਕੇ ਸਤਿਗੁਰ ਦੇ ਅੱਗੇ ਸਰੈਂਡਰ ਕਰਕੇ ਉਹਦੀ ਬਖਸ਼ ਦੇ ਲਈ ਅਰਦਾਸ ਕਰਕੇ ਜਦੋਂ ਅਸੀਂ ਬਹਿੰਦੇ ਹਾਂ ਤੇ ਸ਼ਬਦ ਜਿਹੜਾ ਹੈ ਇੱਕ ਓਂਕਾਰ ਜਿਹੜਾ ਸ਼ਬਦ ਹੈ ਉਸ ਨੂੰ ਅਸੀਂ ਸੁਣਦੇ ਹਾਂ। ਪਾਤਸ਼ਾਹ ਕਹਿੰਦੇ ਜੇ ਮਨ ਨਹੀਂ ਟਿਕਦਾ ਲਿਖੇ ਬਾਜੋ ਸੁਰਤ ਨਹੀਂ ਬੋਲ ਬੋਲ ਗੁਆਈਏ, ਉਹਨੂੰ ਸੁਰਤੀ ਨਾਲ ਲਿਖਣਾ, ਉਸ ਨੂੰ ਬਿਨਾਂ ਜੀਵ ਤੋਂ ਉਚਾਰਨ ਕਰਨਾ, ਉਸ ਦੇ ਵਿੱਚ ਧਿਆਨ ਲਾਉਣਾ, ਇਦਾਂ ਅਭਿਆਸ ਕਰਦੇ ਕਰਦੇ ਅਸੀਂ ਜਿਹੜਾ ਹੈਗਾ ਉਹਨਾਂ ਧੁਨੀਆਂ ਨੂੰ ਕੈਚ ਕਰ ਲੈਂਦੇ ਹਾਂ ਤੇ ਜਦੋਂ ਉਹ ਧੁਨੀਆਂ ਸਾਨੂੰ ਸੁਣਨੀਆਂ ਸ਼ੁਰੂ ਹੋਈ ਫਿਰ ਸਾਡੇ ਅੰਦਰ ਫਿਰ ਕ੍ਰਾਂਤੀ ਪੈਦਾ ਹੋ ਜਾਂਦੀ ਹੈ। ਜਿਸ ਤਰੀਕੇ ਦੇ ਨਾਲ ਇਹ ਜਿੰਨਾ ਜਿਹੜਾ ਹਨੇਰਾ ਹੈ ਉਹਨੂੰ ਅਸੀਂ ਕਿਸੇ ਤਰੀਕੇ ਨਾਲ ਬਾਹਰ ਨਹੀਂ ਕੱਢ ਸਕਦੇ। ਸੋ ਜਦੋਂ ਹੀ ਸਾਡੇ ਅੰਦਰ ਇਹ ਪ੍ਰਕਾਸ਼ ਹੋਣਾ ਪੈਦਾ ਸ਼ੁਰੂ ਹੋ ਜਾਂਦਾ, ਹਨੇਰਾ ਆਪਣੇ ਆਪ ਹੀ ਉੱਥੋਂ ਦੂਰ ਹੋ ਜਾਂਦਾ ਹੈਗਾ। ਸੋ ਸਾਨੂੰ ਜਦੋਂ ਗਿਆਨ ਹੋ ਗਿਆ, ਪਰਮਾਤਮਾ ਸਾਡੇ ਅੰਦਰ ਪ੍ਰਗਟ ਹੋਣਾ ਸ਼ੁਰੂ ਹੋ ਗਿਆ, ਸਾਡੇ ਅੰਦਰੋਂ ਵਿਕਾਰੀ ਵਿਰਤੀ ਜਿਹੜੀ ਆ ਉਹ ਖਤਮ ਹੋ ਗਈ, ਤੇ ਇਹ ਜਿਹੜਾ ਤਰੀਕਾ ਇਸ ਕਰਕੇ ਇਹ ਮੈਂ ਤੁਹਾਨੂੰ ਸਾਂਝਾ ਕੀਤਾ ਕਿ ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਇਹ ਕਰਦੇ ਆ ਰਹੇ ਹਾਂ ਕਿ ਸਤਿਗੁਰ ਪਾਤਸ਼ਾਹ ਨੇ ਸਾਨੂੰ ਵਾਰੀ ਵਾਰੀ ਉਪਦੇਸ਼ ਕੀਤਾ ਹੈ ਗਗਨ ਨਿਵਾਸ ਸਮਾਧ ਲਗਾਵੋ, ਸਹਿਜ ਗੁਫਾ ਮੈਂ ਆਸਣ ਬਾਂਧਿਓ, ਸ਼ਿਵ ਨਗਰੀ ਮੈਂ ਆਸਣ ਉਦੂ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਾਰੀਆਂ ਦਸਮ ਦਵਾਰ ਦੀ ਗੱਲ ਕਰਦੀਆਂ। ਦਸਵਾਂ ਦਵਾਰ ਹੁਣ ਸਾਡਾ ਇਹ ਖੋਪੜੀ ਦੇ ਵਿੱਚ ਹੈਗਾ ਜਿਹਨੂੰ ਅਸੀਂ ਗਗਨ ਕਹਿ ਦਿੰਦੇ ਹਾਂ, ਸ਼ਿਵ ਨਗਰੀ ਕਿਹਾ ਗਿਆ ਹੈਗਾ, ਗੁਫਾ ਕਿਹਾ ਗਿਆ ਹੈਗਾ। ਸੋ ਸੁਰਤੀ ਨੂੰ ਸਮੇਟ ਕੇ ਜਦੋਂ ਅਸੀਂ ਉੱਪਰ ਲਿਜਾਂਦੇ ਹਾਂ ਤੇ ਉਦੋਂ ਸ਼ਬਦ ਵਿੱਚ ਜਿੱਦਾਂ ਜਿੱਦਾਂ ਜੁੜ ਦਿੰਦੇ ਹਾਂ ਜਿਹੜੀ ਮਨ ਦੀ ਚੰਚਲਤਾ ਆ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ, ਤੇ ਸਾਡਾ ਜਿਹੜਾ ਅੰਤਕਰਨ ਹੈਗਾ ਸਾਡਾ ਹਿਰਦਾ ਜੋ ਹੈ ਉਹ ਉਸ ਧੁਨੀਆਂ ਨੂੰ ਕੈਚ ਕਰਨ ਲੱਗ ਪੈਂਦਾ ਹੈਗਾ, ਅਸੀਂ ਉਹਦੇ ਨਾਲ ਟਿਊਨ ਹੋ ਜਾਂਦੇ ਹੈਗੇ ਹਾਂ ਤੇ ਸਾਨੂੰ ਇਸ ਤਰ੍ਹਾਂ ਆਤਮਾ ਨੂੰ ਪਰਮਾਤਮਾ ਦਾ ਆਨੰਦ ਮਿਲਦਾ, ਇਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਜਿੱਦਾਂ ਜਿੱਦਾਂ ਇਹ ਆਤਮਾ ਸਾਡੀ ਬਲਵਾਨ ਹੋ ਜਾਂਦੀ ਹੈ ਮਨ ਜਿੰਨੇ ਮਰਜ਼ੀ ਫਿਰ ਬਾਹਰ ਫੁਰਨੇ ਫਰਾਉਂਦਾ ਰਹੇ, ਕਿਉਂਕਿ ਆਤਮਾ ਨੂੰ ਗਿਆਨ ਹੋਣ ਦੇ ਕਾਰਨ ਕਰਕੇ ਇਸ ਸੰਸਾਰ ਤੋਂ ਉਹਨੂੰ ਵਿਰਾਗ ਪੈਦਾ ਹੋ ਜਾਂਦਾ ਹੈ। ਸੋ ਇਹ ਵਿਰਾਗ ਕਰਕੇ ਉਹਨੂੰ ਪਤਾ ਹੈ ਵੀ ਇਹ ਜਿਹੜੀ ਜੋ ਕੁਛ ਮਨ ਕਹਿ ਰਿਹਾ ਗਲਤ ਹੈਗਾ। ਇਸ ਤਰੀਕੇ ਦੇ ਨਾਲ ਮਨ ਜੀ ਤੇ ਜਗਜੀਤ ਮਨ ਦੇ ਉੱਤੇ ਅਸੀਂ ਆਪਣੀ ਜਿੱਤ ਪ੍ਰਾਪਤ ਕਰ ਲੈਂਦੇ ਹੈਗੇ ਹਾਂ। ਜਿਹੜਾ ਸ਼ਬਦ ਆਪਾਂ ਵਿਚਾਰ ਕਰ ਰਹੇ ਸੀਗੇ ਉਸ ਦੀਆਂ ਜਿਹੜੀਆਂ ਅਗਲੀਆਂ ਸਤਿਗੁਰ ਪਾਤਸ਼ਾਹ ਦਾ ਜੋ ਉਪਦੇਸ਼ ਹੈ ਉਸ ਦੇ ਵਿੱਚ ਸਾਨੂੰ ਮੇਨ ਚਾਰ ਗੱਲਾਂ ਦੱਸੀਆਂ ਨੇ ਸਤਿਗੁਰ ਪਾਤਸ਼ਾਹ ਨੇ। ਪਰਮਾਤਮਾ ਦਾ ਭਾਣਾ ਮੰਨਣਾ, ਕ੍ਰੋਧ ਨੂੰ ਜਲਾ ਦੇਣਾ, ਧਿਆਨ ਲਾਉਣਾ, ਸੇਵਾ ਕਰਨੀ ਤੇ ਬਾਣੀ ਦੇ ਰਾਹੀਂ ਨਾਦ ਅੰਦਰ ਆਪਣੇ ਪ੍ਰਗਟ ਕਰਨਾ। ਸੋ ਸਤਿਗੁਰ ਪਾਤਸ਼ਾਹ ਨੇ ਸਤਿਗੁਰ ਸ਼ਬਦ ਕ੍ਰੋਧ ਜਲਾਵੈ, ਗਗਨ ਨਿਵਾਸ ਸਮਾਧ ਲਗਾਵੈ, ਪਾਰਸ ਪਰਸ ਪਰਮ ਪਦ ਪਾਵੈ, ਸੱਚ ਮਨ ਕਾਰਨ ਤਤ ਬਿਲੋਵੈ, ਸੁਭਰ ਸਰਵਰ ਮੈਲ ਨ ਧੋਵੈ, ਜੈਸਿਉ ਰਾਤਾ ਤੈਸਾ ਹੋਵੈ, ਆਪੇ ਕਰਤਾ ਕਰੇ ਸੋ ਹੋਵੈ, ਗੁਰ ਹਿਵ ਸੀਤਲ ਅਗਨ ਜਲਾਵੈ, ਗੁਰ ਹਿਵ ਸੀਤਲ ਅਗਨ ਬੁਝਾਵੈ, ਸੇਵਾ ਸੁਰਤ ਵਿਭੂਤ ਚੜਾਵੈ। ਸੋ ਜਿਹੜੀ ਸੇਵਾ ਵੀ ਹੈ ਸਤਿਗੁਰ ਪਾਤਸ਼ਾਹ ਨੇ ਸਾਨੂੰ ਕਿਹਾ ਉਹ ਵੀ ਹੈ ਕਿ ਤੁਸੀਂ ਧਿਆਨ ਲਾਵੋ, ਸਮਾਧੀ ਲਾਵੋ। ਧੰਨ ਧੰਨ ਗੁਰੂ ਦਸਮ ਪਾਤਸ਼ਾਹ ਵੀ ਇਸ ਗੱਲ ਨੂੰ ਸਾਨੂੰ ਸ਼ਬਦ ਹਜ਼ਾਰਿਆਂ ਵਿੱਚ ਦੱਸਦੇ ਨੇ। ਏਕ ਓਮਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਪਾਤਸ਼ਾਹੀ ਦਸਵੀਂ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਦਾ ਕਰ ਸਮਝੋ ਮਨ ਹੀ ਮਾਹੇ ਉਦਾਸਾ। ਰਾਓ ਜਤ ਕੀ ਜਟਾ ਜੋ ਕੋ ਮੰਜਨ, ਨੇਮ ਕੇ ਨਖਨ ਬਡਾਓ, ਗਿਆਨ ਗੁਰੂ ਆਤਮ ਉਪਦੇਸੋ। ਅੱਗੇ ਕਹਿੰਦੇ ਨੇ ਨਾਮ ਬੂਤ ਲਗਾਓ। ਤੁਸੀਂ ਕਈ ਪੰਡਿਤਾਂ ਨੂੰ ਦੇਖਦੇ ਹੋ, ਉਹਨਾਂ ਨੇ ਮੱਥੇ ਦੇ ਉੱਤੇ ਤਿਲਕ ਲਾਇਆ ਹੁੰਦਾ, ਕਈ ਚੰਦਨ ਦਾ ਤਿਲਕ ਲਾਉਂਦੇ ਨੇ, ਕਈ ਸੁਆਹ ਲਾ ਲੈਂਦੇ ਨੇ, ਕਈਆਂ ਨੇ ਕਿਸੇ ਤਰੀਕੇ ਦੀਆਂ ਨਾਲ ਆਪਣੇ ਮੱਥੇ ਦੇ ਉੱਤੇ ਲੀਕਾਂ ਲਾਈਆਂ ਹੁੰਦੀਆਂ ਨੇ। ਸੋ ਸਤਿਗੁਰ ਪਾਤਸ਼ਾਹ ਕਹਿੰਦੇ ਨਾਮ ਦੀ ਬਬੂਤ, ਧਿਆਨ ਦੀ ਬਬੂਤ, ਧਿਆਨ ਇੱਥੇ ਲਾਉਣਾ ਹੈ। ਤੇ ਇਹ ਜਿਹੜੀ ਬਾਹਰਮੁਖੀ ਚੀਜ਼ਾਂ ਦਾ ਖੰਡਨ ਕਰਦੇ ਹੋਏ ਸਤਿਗੁਰ ਪਾਤਸ਼ਾਹ, ਜਿਹੜਾ ਗਿਆਨ ਹੈ ਇਹ ਗੁਰੂ ਹੈ, ਗਿਆਨ ਗੁਰੂ ਆਤਮ ਉਪਦੇਸੋ, ਆਪਣੀ ਆਤਮਾ ਨੂੰ ਇਹ ਉਪਦੇਸ਼ ਦੇਣਾ ਹੈ ਅਸੀਂ। ਤੇ ਨਾਮ ਬੂਤ, ਨਾਮ ਦੀ ਬੂਤੀ ਲਾਉਣੀ। ਨਾਮ ਦੀ ਬੂਤੀ ਕੀ ਹੈਗੀ ਆ? ਸ਼ਬਦ ਦੇ ਵਿੱਚ ਕੰਸਨਟ੍ਰੇਟ ਕਰਨਾ, ਇਕਾਗਰਤਾ ਕਰਨੀ, ਧਿਆਨ ਲਾਉਣਾ ਸ਼ਬਦ ਦੇ ਵਿੱਚ। ਅੱਗੇ ਜੋ ਉਪਦੇਸ਼ ਹੈ, ਅਲਪਹਾਰ ਥੋੜਾ ਖਾਣਾ, ਸੁਲਭ ਸੀ ਨਿੰਦਰਾ ਥੋੜਾ ਸੋਣਾ, ਦਇਆ ਸ਼ਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਹਿਵੋ, ਹੈ ਵੋ ਤ੍ਰੈ ਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨਾ ਮਨ ਸਿਉਂ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਖ ਕਹਿ ਪਾਵੈ। ਸੋ ਇਹ ਗੁਰੂ ਸਾਹਿਬ ਨੇ ਬੜਾ ਕਲੀਅਰ ਕਰ ਦਿੱਤਾ ਹੈਗਾ ਕਿ ਜਿੰਨਾ ਚਿਰ ਸਾਡਾ ਅੰਤਹਿਕਰਨ ਇਹ ਜਿਹੜੇ ਇੰਦਰੀਆਂ ਦੇ ਵਿਕਾਰਾਂ ਤੋਂ ਦੂਰ ਨਹੀਂ ਹੁੰਦਾ, ਅਸੀਂ ਉਸ ਪਰਮਾਤਮਾ ਨੂੰ ਉਹ ਜਿਹੜਾ ਹੈਗਾ ਆਪਣੇ ਅੰਦਰ ਪ੍ਰਗਟ ਨਹੀਂ ਕਰ ਸਕਦੇ। ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨਾ ਮਨ ਸੀ ਲਾਵੇ, ਇਹਨੂੰ ਮਨ ਦੇ ਵਿੱਚ ਲਿਆਉਣਾ ਨਹੀਂ। ਇਸ ਤਰੀਕੇ ਦੇ ਨਾਲ ਸਤਿਗੁਰ ਨੇ ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਖ ਕਹਿ ਪਾਵੈ। ਸੋ ਇਹ ਗੱਲ ਬੜੀ ਬਹੁਤ ਕਲੀਅਰ ਤੌਰ ਤੇ ਹੈਗੀ ਆ ਕਿ ਸਾਨੂੰ ਬਾਣੀ ਦੇ ਅੰਦਰ ਇਹ ਉਪਦੇਸ਼ ਜੋ ਹੈ ਸਤਿਗੁਰ ਪਾਤਸ਼ਾਹ ਨੇ ਦਿੱਤਾ ਹੈ ਕਿ ਅਸੀਂ ਇਹ ਨਹੀਂ ਜਿਹੜੇ ਫੈਕਟਸ ਹੈਗੇ ਦੁਨੀਆਂ ਦੇ ਵੀ ਹੁਣ ਅਸੀਂ ਕਹੀਏ ਜੀ ਅੱਖਾਂ ਮੀਚ ਕੇ ਬੈਠੇ ਰਹੋ ਤਾਂ ਸਾਨੂੰ ਪੈਸੇ ਦੀ ਲੋੜ ਨੀਗੀ। ਹੁਣ ਜੇ ਬਾਹਰਮੁਖੀ ਵੀ ਸਤਿਗੁਰ ਪਾਤਸ਼ਾਹ ਨੇ ਕਿਹਾ ਸਾਡਾ ਜੀਵਨ ਜਿਹੜਾ ਬੈਲੈਂਸ ਹੋਣਾ ਚਾਹੀਦਾ ਹੈ, ਕਿਉਂਕਿ ਸਾਨੂੰ ਜੋ ਉਪਦੇਸ਼ ਹੈ ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ, ਤਾਂ ਇਸ ਕਰਕੇ ਜਿਹੜਾ ਕਿਰਤੀ ਨਹੀਂ ਹੈ ਉਹ ਗਰੀਬ ਹੋ ਜਾਏਗਾ, ਹੈ ਨਾ। ਤੇ ਸੰਸਾਰ ਦਾ ਇੱਕ ਰੂਲ ਹੈ ਕਿ ਜਿਹੜਾ ਗਰੀਬ ਹੈ ਉਹਦੀ ਘਰਵਾਲੀ ਨੂੰ ਸਾਰੇ ਭਾਬੀ ਕਹਿੰਦੇ ਨੇ, ਜੇ ਅਮੀਰ ਹੈ ਤਾਂ ਉਹਨੂੰ ਮਾਤਾ ਜੀ, ਹੈ ਨਾ। ਤਾਂ ਸੰਸਾਰ ਜਿਹੜਾ ਹੈ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਰਿਹਾ ਹੈਗਾ। ਪਾਤਸ਼ਾਹ ਨੇ ਵੀ ਐਗਜ਼ਾਮਪਲ ਦਿੱਤੀ ਹੈ ਸੰਸਾਰ ਦੇ ਵਿੱਚ ਵੀ, ਜੇ ਗਰੀਬ ਕਿਸੇ ਅਮੀਰ ਦੇ ਘਰੇ ਜਾਂਦਾ ਹੈ ਤਾਂ ਉਹ ਮੂੰਹ ਫੇਰ ਲੈਂਦਾ ਵੀ ਕੋਈ ਮੰਗੂਗਾ, ਜੇ ਅਮੀਰ ਗਰੀਬ ਦੇ ਘਰੇ ਜਾਂਦਾ ਤਾਂ ਜਿਸ ਸਥਾਨ ਤੇ ਉਹ ਬੈਠਾ ਹੁੰਦਾ ਹੈਗਾ ਉਹ ਆਪਦੀ ਗੱਦੀ ਛੱਡ ਕੇ ਉਹਨੂੰ ਬਿਠਾਉਂਦਾ ਹੈ। ਸੋ ਹੈ ਦੋਨੋਂ ਹੀ ਭਾਈ, ਪਰ ਇਹ ਸੰਸਾਰ ਦਾ ਇੱਕ ਰਿਵਾਜ ਹੈ। ਸੋ ਇਸ ਕਰਕੇ ਸਤਿਗੁਰ ਪਾਤਸ਼ਾਹ ਨੇ ਸਾਨੂੰ ਕਿਰਤ ਦੀ ਫਿਲਾਸਫੀ ਵੀ ਦਿੱਤੀ ਹੈ, ਕੱਲਾ ਅੰਤਰਮੁਖੀ ਨਹੀਂ। ਇਹ ਜਿਹੜੀ ਆਪਾਂ ਹੁਣ ਵਿਚਾਰ ਕਰ ਰਹੇ ਹਾਂ ਇਹ ਅੰਤਰ ਆਤਮਾ ਦੀ ਵਿਚਾਰ ਹੈ ਕਿ ਤੁਸੀਂ ਅੰਤਰ ਆਤਮਾ ਜਿਹੜੀ ਹੈ ਉਹ ਜੇ ਤੁਹਾਡੀ ਬਲਬਾਨ ਹੈ, ਉਹ ਜੇ ਗਿਆਨਵਾਨ ਹੈ, ਜੇ ਉਸਨੂੰ ਸੋਝੀ ਹੈ, ਉਸ ਦੇ ਅੰਦਰ ਪ੍ਰਕਾਸ਼ ਹੈ। ਸੋ ਜਿਹੜਾ ਮਨ ਹੈ ਜਿਹੜਾ ਭਟਕਾਉਂਦਾ ਹੈ, ਇਹ ਚੰਚਲ ਹੈ, ਅਗਿਆਨੀ ਹੈ, ਉਸ ਦੀ ਗੱਲ ਨਹੀਂ ਸੁਣੇਗੀ। ਉਸ ਦੇ ਕਹਿਣੇ ਤੇ ਇੰਦਰੀਆਂ ਦੇ ਰਸਾਂ ਦੇ ਵਿੱਚ ਆ ਕੇ ਇਹ ਸੰਸਾਰ ਦੇ ਬੰਧਨ ਵਿੱਚ ਇਹ ਆਤਮਾ ਨਹੀਂ ਬੰਧੀ ਜਾਊਗੀ। ਸੋ ਇਹ ਦੋਨੋਂ ਹੀ ਪੱਖ ਜਿਹੜੇ ਹੈ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਬਾਹਰਮੁਖੀ ਵੀ ਅਸੀਂ ਰਿਸ਼ਟ ਪੁਸ਼ਟ ਰਹਿਣਾ ਹੈ, ਕਿਰਤਵਿਰਤ ਕਰਨੀ ਹੈ, ਦੁਨਿਆਵੀ ਵਿਦਿਆ ਸਿੱਖਣੀ ਹੈ, ਪਰ ਅੰਤਰਮੁਖੀ ਵੀ ਹੋਣਾ ਹੈ। ਸੋ ਉਸ ਦੇ ਲਈ ਜੋ ਪਰਮਾਤਮਾ ਵੱਲੋਂ ਤੁਹਾਨੂੰ ਆਪਾਂ ਨੂੰ ਸਮਾਂ ਜਿਹਨੂੰ ਜਿੰਨਾ ਜਿੰਨਾ ਮਿਲਿਆ ਹੈ ਕਿਸੇ ਨੂੰ ਸਵੇਰ ਨੂੰ ਸ਼ਾਮ ਨੂੰ, ਕਿ ਉਹਦਾ ਜਿਹੜਾ ਸਾਧਨ ਜੋ ਸਤਿਗੁਰ ਪਾਤਸ਼ਾਹ ਨੇ ਦੱਸਿਆ ਸਾਨੂੰ ਇੱਕ ਛੋਟੇ ਜਿਹੇ ਅੱਖਾਂ ਸਮਝਾ ਕੇ ਕਿ ਜੇ ਬਾਹਰੋਂ ਤੂੰ ਕਸਰਤ ਕਰਦਾ ਮਿਹਨਤ ਕਰਦਾ ਆ ਤੂੰ ਧਨੀ ਹੋ ਸਕਦਾ, ਤੂੰ ਸਰੀਰੀ ਤੌਰ ਤੇ ਰਿਸ਼ਟ ਪੁਸ਼ਟ ਹੋ ਸਕਦਾ, ਪਰ ਜੇ ਸੁਰਤੀ ਨੂੰ ਅੰਤਰ ਸਮੇਟ ਕੇ ਤੂੰ ਸ਼ਬਦ ਵਿੱਚ ਧਿਆਨ ਲਾਏਗਾ ਤੇ ਤੇਰੀ ਆਤਮਾ ਬਲਵਾਨ ਹੋ ਜਾਏਗੀ, ਤੈਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ। ਸੋ ਇਸ ਨੂੰ ਸਮਝਾਉਣ ਦੇ ਲਈ ਸਤਿਗੁਰ ਪਾਤਸ਼ਾਹ ਨੇ ਸਾਨੂੰ ਇਹ ਜਿਹੜਾ ਹੈਗਾ ਵੀ ਅੰਤਰਮੁਖੀ ਜਦੋਂ ਅਸੀਂ ਆਪਣੀ ਸੁਰਤੀ ਨੂੰ ਦਸਮ ਦਵਾਰ ਵਿੱਚ ਲੈ ਕੇ ਜਾਂਦੇ ਹਾਂ, ਉੱਥੇ ਜਾ ਕੇ ਸ਼ਬਦ ਵਿੱਚ ਜੋੜਦੇ ਹਾਂ, ਤੇ ਜਿਹੜਾ ਅੰਤਰ ਸਾਡੇ ਪ੍ਰਕਾਸ਼ ਹੈ, ਨਾਦ ਹੈ, ਜਿਹੜੀਆਂ ਅੰਦਰ ਸਾਡੇ ਸੁੱਤੀਆਂ ਹੋਈਆਂ ਸ਼ਕਤੀਆਂ ਨੇ ਉਹ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਉਹਦੀ ਰਿਕੁਆਇਰਮੈਂਟ ਇੱਕੋ ਹੀ ਹੈ ਕਿ ਤੁਸੀਂ 100% ਸਤਿਗੁਰ ਦੇ ਉੱਤੇ ਵਿਸ਼ਵਾਸ ਕਰੋ, ਸਰੈਂਡਰ ਕਰੋ ਸਤਿਗੁਰ ਨੂੰ, ਤੇ ਗੁਰੂ ਦੀ ਮਤ ਅਨੁਸਾਰ ਆਪਣਾ ਜੀਵਨ ਬਤੀਤ ਕਰੋ। ਸੋ ਅੱਜ ਦਾ ਆਪਾਂ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ, ਤੇ ਕਿਸੇ ਨੂੰ ਮੇਰੇ ਤੱਕ ਕੋਈ ਕੁਐਸਚਨ ਹੋਵੇ ਤੇ 408-782-1068 ਤੇ ਮੈਨੂੰ ਕਾਲ ਕਰ ਸਕਦੇ ਹੋ, ਤੇ ਮੈਨੂੰ ਈਮੇਲ ਕਰਨੀ ਹੋਵੇ gsrajyogi@gmail.com। ਸੋ ਖਾਲਸਾ ਜੀ, ਹੁਣ ਆਪਾਂ ਕੱਲ ਨੂੰ ਮਿਲਾਂਗੇ ਇਸੇ ਟਾਈਮ, ਤੇ ਉਹਨਾਂ ਚਿਰ ਚੜ੍ਹਦੀ ਕਲਾ ਚ ਰਹਿਣਾ ਗੁਰੂ ਦੇ ਭਾਣੇ ਚ, ਤੇ ਨਾਮ ਜਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੀ ਭਲਾ
ਰਾਜਾ ਸਵੀਟਸ ਵਾਲਿਆਂ ਦੀ ਮਿਠਾਈਆਂ ਤੇ ਕੈਟਰਿੰਗ ਦੇ ਬਾਦਸ਼ਾਹ ਨੇ, ਖਾਣਾ ਹੀ ਨਹੀਂ ਹਰ ਅਰੇਂਜਮੈਂਟ ਲਾਜਵਾਬ ਹੁੰਦਾ ਰਾਜਾ ਸਵੀਟਸ ਵਾਲਿਆਂ ਦਾ। 5 ਸਟਾਰ ਹੋਟਲ ਵਾਲਿਆਂ ਦੀ ਕੈਟਰਿੰਗ ਕਰਦੇ ਨੇ, 10,000 ਤੱਕ ਦੇ ਗੈਸਟ ਲਈ ਕੈਟਰਿੰਗ ਕਰਦੇ ਨੇ, ਪਾਰਟੀ ਹਾਲ ਹੈ, ਵੇਟਰਸ, ਡੀਜੇ, ਬਾਰ ਵਿਦ ਬਾਰ ਟੈਂਡਰ, ਯਾਨੀ ਨੋ ਟੈਂਸ਼ਨ। ਜਸਟ ਡਾਇਲ ਰਾਜਾ ਸਵੀਟਸ ਤੇ ਬਸ ਪਾਰਟੀ ਦੀ ਸਾਰੀ ਟੈਂਸ਼ਨ ਖਤਮ। ਤੇ ਖਾਸ ਤੌਰ ਤੇ ਬਿਲਕੁਲ ਇੰਡੀਆ ਵਾਂਗ ਚਾਟ ਪਾਪੜੀ, ਟਿੱਕੀਆਂ, ਗੋਲ ਗੱਪੇ ਦੇ ਸਟਾਲ ਲਗਵਾਓ, ਇਸ ਦਾ ਤਾਂ ਬੇਰੇ ਚ ਹਰ ਕੋਈ ਦੀਵਾਨਾ ਹੈ। ਤੇ ਜੇਕਰ ਤੁਸੀਂ ਸਵਾਦ ਲੈਣਾ ਹੋਵੇ ਟਿੱਕੀਆਂ, ਚਾਟ ਪਾਪੜੀ, ਗੋਲ ਗੱਪਿਆਂ ਦਾ, ਤੇ ਯੂਨੀਅਨ ਸਿਟੀ ਵਾਲੀ ਲੋਕੇਸ਼ਨ ਤੇ ਜਾ ਕੇ ਲੈ ਸਕਦੇ ਹੋ, ਫਰਾਈਡੇ, ਸੈਟਰਡੇ ਐਂਡ ਸੰਡੇ।
ਵਾਕੇ, ਬਸ ਫਿਰ ਕਾਰਡ ਛਪਾਓ ਤੇ ਫੋਨ ਕਮਾਓ ਰਾਜਾ ਸਵੀਟ ਤੇ।
ਇਹਨਾਂ ਦੀਆਂ 2 ਲੋਕੇਸ਼ਨਸ ਨੇ, ਹੇਵਰਡ ਤੇ ਯੂਨੀਅਨ ਸਿਟੀ। ਪਾਰਟੀ ਜਾਂ ਫਿਰ ਕੈਟਰਿੰਗ ਲਈ ਕਾਲ ਕਰੋ ਮੱਖਣ ਬੈਂਸ ਜਾਂ ਰਵਿੰਦਰ ਸਿੰਘ ਜੀ ਨੂੰ 510-489-9100। ਜੀ ਹਾਂ, 510-499-9100, ਜਾਂ ਫਿਰ ਲੌਗਇਨ ਕਰੋ www.rajasweets.com। ਆਪਣੀ ਬੋਲੀ, ਆਪਣੀ ਪਹਿਚਾਣ, ਆਪਣਾ ਬੈਂਕ, ਸਟੇਟ ਬੈਂਕ ਆਫ ਇੰਡੀਆ ਕੈਲੀਫੋਰਨੀਆ, ਤੁਹਾਡੇ ਆਪਣੇ ਸ਼ਹਿਰ ਫ੍ਰੀਮੌਂਟ ਚ। ਫਿਰ ਅੱਜ ਹੀ ਇੰਡੀਆ ਪੈਸੇ ਭੇਜੋ, ਬੈਸਟ ਐਕਸਚੇਂਜ ਰੇਟ ਤੇ, ਫਾਸਟ ਸਰਵਿਸ ਤੇ ਲੋ ਫੀਸ, ਤੇ ਸੀਡੀ ਤੇ ਲਓ ਹਾਈ ਰੇਟ ਆਫ ਇੰਟਰਸਟ। ਸਟੇਟ ਬੈਂਕ ਆਫ ਇੰਡੀਆ ਕੈਲੀਫੋਰਨੀਆ, ਆਪਣੇ ਫ੍ਰੀਮੌਂਟ ਚ, ਅੱਜ ਹੀ ਆਪਣਾ